ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਪੀਟਰ ਡਟਨ ਨੇ ਚੀਨ ਅਤੇ ਤਾਇਵਾਨ ਤੇ ਆਪਣੀ ਜੰਗ ਦੀ ਗੱਲਬਾਤ ਦਾ ਬਚਾਅ ਕੀਤਾ। ਨਿਊ ਸਾਊਥ ਵੇਲਜ਼ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਤੇ ਹਮਲੇ ਲਈ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਗਿਆ। ਅਤੇ ਖੇਡਾਂ ਵਿੱਚ ਪੈਟ ਕਮਿੰਸ ਦੀ ਆਸਟ੍ਰੇਲੀਆਈ ਟੈਸਟ ਕ੍ਰਿਕਟ ਕਪਤਾਨ ਵਜੋਂ ਪੁਸ਼ਟੀ ਕੀਤੀ ਗਈ, ਜਦੋਂ ਪੂਰਵਗਾਮੀ ਟਿਮ ਪੇਨ ਨੇ ਖੇਡ ਤੋਂ ਗੈਰ ਹਾਜ਼ਰੀ ਦੀ ਛੁੱਟੀ ਲਈ ਹੈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਰੱਖਿਆ ਮੰਤਰੀ ਪੀਟਰ ਡਟਨ ਨੇ ਤਾਇਵਾਨ ਨੂੰ ਲੈ ਕੇ ਚੀਨ ਨਾਲ ਸੰਭਾਵੀ ਟਕਰਾਅ ਤੇ ਆਪਣੀਆਂ ਵਿਵਾਦਪੂਰਨ ਟਿੱਪਣੀਆਂ ਨਾਲ ਚੋਣ ਮੁਹਿੰਮ ਦੀ ਅਗਵਾਈ ਵਿੱਚ ਗਰਮਜੋਸ਼ੀ ਤੋਂ ਇਨਕਾਰ ਕੀਤਾ ਹੈ। ਸ਼੍ਰੀਮਾਨ ਡਟਨ ਨੇ ਤਾਇਵਾਨ 'ਤੇ ਹਮਲਾ ਹੋਣ 'ਤੇ ਆਸਟ੍ਰੇਲੀਆ ਦੀ ਫੌਜੀ ਸੁਰੱਖਿਆ ਸੰਯੁਕਤ ਰਾਜ ਨਾਲ ਸ਼ਾਮਲ ਹੋਣ ਦੀ ਲਗਭਗ ਵਚਨਬੱਧਤਾ ਕੀਤੀ ਹੈ। ਲੇਬਰ ਨੇ ਉਨ੍ਹਾਂ 'ਤੇ ਸਿਆਸੀ ਉਦੇਸ਼ਾਂ ਲਈ ਜੰਗ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਪਰ ਨੈਸ਼ਨਲ ਪ੍ਰੈਸ ਕਲੱਬ ਨਾਲ ਗੱਲ ਕਰਦੇ ਹੋਏ ਸ਼੍ਰੀ ਡਟਨ ਨੇ ਕਿਹਾ ਕਿ ਉਹ ਸਿਰਫ਼ ਆਸਟ੍ਰੇਲੀਆ ਦੇ ਸੰਯੁਕਤ ਰਾਜ ਦੇ ਨਾਲ ANZ US ਗੱਠਜੋੜ ਬਾਰੇ ਤੱਥ ਦੱਸ ਰਹੇ ਸਨ।
And if the Chinese government decided that they weren't going to pursue peace and the United States made a decision, then under the alliance, regardless of who's in government on that day, would have to make a decision in our country's best interests and in other equities that we would consider at the time, including the relationship with the US and other partners, whether we would enter into that conflict or that campaign or that blockade or whatever it might be.
ਸ਼੍ਰੀਮਾਨ ਡਟਨ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਉਹ US ਦਾ ਕਮਜ਼ੋਰ ਅਤੇ ਨਾ ਭਰੋਸੇਯੋਗ ਦੋਸਤ ਨਹੀਂ ਹੈ। ਪ੍ਰਧਾਨ ਮੰਤਰੀ ਨੇ ਨਿਊ ਸਾਊਥ ਵੇਲਜ਼ ਦੇ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਦੇ ਖਿਲਾਫ਼ ਆਪਣੇ ਗੁੱਸੇ ਦਾ ਬਚਾਅ ਕੀਤਾ ਹੈ। ਉਹਨਾਂ ਨੂੰ ਸੰਘੀ ਸੰਸਥਾ ਨਾ ਬਣਾਉਣ ਦੀ ਉਹਨਾਂ ਦੀ ਅਯੋਗਤਾ ਨੂੰ ਲੈ ਕੇ ਵਧੇਰੇ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਸ਼੍ਰੀਮਾਨ ਮੋਰਿਸਨ ਨੇ ਕਿਹਾ ਕਿ ਇੱਕ ਕਮਿਸ਼ਨ ਨੂੰ ਅਪਰਾਧਿਕ ਵਿਵਹਾਰ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ, ਨਾ ਕਿ ਉਹਨਾਂ ਮੁਤਾਬਕ ਉਤਸ਼ਾਹਿਤ, ਬੇਬੁਨਿਆਦ, ਰਾਜਨੀਤਿਕ ਤੌਰ 'ਤੇ ਪ੍ਰੇਰਿਤ ਅਤੇ ਸਮਾਂ ਬਰਬਾਦ ਕਰਨ ਵਾਲੇ ਹਵਾਲਿਆਂ 'ਤੇ। ਉਹਨਾਂ ਦੁਆਰਾ ਨਿਊ ਸਾਊਥ ਵੇਲਜ਼ ਦੀ ਸਾਬਕਾ ਪ੍ਰੈਮੀਅਰ ਗਲੈਰਿਸ ਬੇਰੀ ਜੈਕਲਿਨ ਦੀ ਆਈਕੈਕ ਦੀ ਚੱਲ ਰਹੀ ਜਾਂਚ ਦੀ ਨਿੰਦਾ ਕਰਨ ਲਈ ਸੰਸਦੀ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਨ ਲਈ ਕਾਨੂੰਨੀ ਪੇਸ਼ੇ ਵੱਲੋਂ ਆਲੋਚਨਾ ਕੀਤੀ ਗਈ ਹੈ। ਲੇਬਰ ਲੀਡਰ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਮੋਰਿਸਨ ਗਵਰਨਮੈਂਟ ਦੇ ਅਧੀਨ ਵਿਵਾਦਾਂ ਦੀ ਗਿਣਤੀ ਨੂੰ ਦੇਖਦੇ ਹੋਏ ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਉਹਨਾਂ ਦੁਆਰਾ 2018 ਵਿੱਚ ਇੱਕ ਵਾਅਦਾ ਕੀਤੇ ਜਾਣ ਦੇ ਬਾਵਜੂਦ ਉਹ ਇੱਕ ਪ੍ਰਭਾਵਸ਼ਾਲੀ ਭ੍ਰਿਸ਼ਟਾਚਾਰ ਕਮਿਸ਼ਨ ਨਹੀਂ ਚਾਹੁੰਦੇ ਹਨ।
They haven't put anything before the parliament. They got an exposure draft and what they've got is 1,000 days of inaction. The truth is that they could have had a debate yesterday. A majority of the parliament, a majority of the House of Representatives wanted a debate yesterday and the government used the fact that COVID has meant that not all MPs have been able to be in Canberra to avoid that discussion.
ਨਿਊ ਸਾਊਥ ਵੇਲਜ਼ ਰਾਜ ਦੇ ਹੇਠਲੇ ਸਦਨ ਤੋਂ ਪਾਸ ਹੋਣ ਤੋਂ ਬਾਅਦ ਯੂਥਨੇਜ਼ੀਆ ਕਾਨੂੰਨ ਸੰਵਿਧਾਨਕ ਬਣਨ ਦੇ ਇੱਕ ਕਦਮ ਨੇੜੇ ਆ ਗਏ ਹਨ। 4 ਦਿਨਾਂ ਦੀ ਬਹਿਸ ਅਤੇ 167 ਸੋਧਾਂ ਤੋਂ ਬਾਅਦ ਜ਼ਿਆਦਾਤਰ ਨਾ ਬਦਲਿਆ ਹੋਇਆ ਸਵੈ ਇੱਛਾ ਨਾਲ ਮਰਨ ਵਾਲਾ ਬਿੱਲ 32 ਦੇ ਮੁਕਾਬਲੇ 52 ਵੋਟਾਂ ਨਾਲ ਪਾਸ ਹੋ ਗਿਆ। 80 ਤੋਂ ਵੱਧ MPs ਨੇ ਆਪਣੇ ਅਜ਼ੀਜ਼ਾਂ ਦੇ ਮਰਨ ਦੇ ਤਜ਼ਰਬਿਆਂ ਬਾਰੇ ਭਾਸ਼ਣ ਦਿੱਤੇ, ਨਾਲ ਹੀ ਉਹਨਾਂ ਦੇ ਵੋਟਰਾਂ ਦੀਆਂ ਕਹਾਣੀਆਂ ਅਤੇ ਸਰਵੇਖਣਾਂ ਨੂੰ ਸਾਂਝਾ ਕੀਤਾ ਜੋ ਉਹਨਾਂ ਨੇ ਆਪਣੇ ਇਲੈਕਟੋਰੇਟਸ ਵਿੱਚ ਕਰਵਾਏ ਸਨ। ਬਿੱਲ ਨਵੇਂ ਸਾਲ ਵਿੱਚ ਜਾਂਚ ਅਤੇ ਬਹਿਸ ਲਈ ਉੱਪਰਲੇ ਸਦਨ ਵਿੱਚ ਜਾਵੇਗਾ ਅਤੇ ਜੇਕਰ ਪਾਸ ਹੋ ਜਾਂਦਾ ਹੈ ਤਾਂ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਵਿੱਚ ਸਵੈ ਇੱਛਤ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਆਖਰੀ ਰਾਜ ਬਣ ਜਾਵੇਗਾ। ਇਹ ਕਾਨੂੰਨ 12 ਮਹੀਨਿਆਂ ਦੇ ਅੰਦਰ ਮਰਨ ਵਾਲੇ ਟਰਮੀਨਲੀ ਇਲ ਲੋਕਾਂ ਵਾਸਤੇ ਹੀ ਸੀਮਤ ਹੈ। ਸੈਂਟਰਲ ਕੁਈਨਜ਼ਲੈਂਡ ਦੇ ਹੜ੍ਹ ਦੇ ਪਾਣੀ ਵਿੱਚ ਡੁੱਬੇ ਇੱਕ ਯੂਟ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇੱਕ ਰਾਹਗੀਰ ਨੇ ਰੌਕਹੈਂਪਟਨ ਦੇ ਪੱਛਮ ਵਿੱਚ ਹਾਈਬਰਨੀਆ ਵਿਖੇ ਗ੍ਰੈਗਰੀ ਹਾਈਵੇ ਦੇ ਨੇੜੇ ਯੂਟ ਅਤੇ ਮ੍ਰਿਤਕ ਆਦਮੀ ਨੂੰ ਦੇਖਿਆ। ਇਹ ਸਪਸ਼ਟ ਨਹੀਂ ਹੈ ਕਿ ਕੀ ਵਿਅਕਤੀ ਦੀ ਕਾਰ ਸੜਕ ਤੋਂ ਰੁੜ ਗਈ ਸੀ ਜਾਂ ਕੀ ਉਸ ਦੀ ਮੌਤ ਪਹਿਲਾਂ ਹੋਏ ਹਾਦਸੇ ਦੇ ਨਤੀਜੇ ਵਜੋਂ ਹੋਈ ਸੀ। ਪਿਛਲੇ ਦੋ ਦਿਨਾਂ ਵਿੱਚ ਇਸ ਖੇਤਰ ਵਿੱਚ 270 ਮਿਲੀਲੀਟਰ ਤੋਂ ਵੱਧ ਮੀਂਹ ਪਿਆ ਹੈ। ਭਾਰੀ ਮੀਂਹ ਨਿਊ ਸਾਊਥ ਵੇਲਜ਼ ਵਿੱਚ ਵੀ ਹੜ੍ਹਾਂ ਦਾ ਕਾਰਨ ਬਣਿਆ ਹੈ, ਪਰ ਬਿਊਰੋ ਆਫ ਮੀਟਰੋਲੋਜੀ ਦੇ ਸੀਨੀਅਰ ਮੌਸਮ ਵਿਗਿਆਨੀ ਅਗਾਤਾ ਐਮਲੇਸਕਾ ਦੱਸਦੇ ਹਨ ਕਿ ਹਾਲਾਤ ਸੁਧਰਨ ਲਈ ਤਿਆਰ ਹਨ।
Into the weekend will really be when we see that easing trend across much of the state. The northeast will still have that potential for thunderstorms, but really broadly across New South Wales, we will see conditions easing. So as opposed to today, where we're seeing more rain with that occasional lucky break in the weather, the weekend will see mostly clearer conditions in that it won't be raining for the most part of the day.
ਸਿੱਖਿਆ ਅਤੇ ਯੁਵਾ ਮੰਤਰੀ ਐਲਨ ਟਜ 2022 ਦੇ ਅਕਾਦਮਿਕ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ 160,000 ਲੋਕਾਂ ਨੂੰ ਆਸਟ੍ਰੇਲੀਆ ਵਾਪਸ ਆਇਆ ਵੇਖਣਾ ਚਾਹੁੰਦੇ ਹਨ ਜਿਨ੍ਹਾਂ ਕੋਲ ਪਹਿਲਾਂ ਹੀ ਵਿਦਿਆਰਥੀ ਵੀਜ਼ਾ ਹੈ। ਇਹ ਸਰਕਾਰ ਦੀ ਹਾਲੀਆ ਘੋਸ਼ਣਾ ਤੋਂ ਬਾਅਦ ਹੈ ਜੋ ਅਗਲੇ ਬੁੱਧਵਾਰ 1 ਦਸੰਬਰ ਤੋਂ 2,00,000 ਤੋਂ ਵੱਧ ਪੂਰੀ ਤਰ੍ਹਾਂ ਵੈਕਸੀਨੇਟਿਡ ਅੰਤਰਰਾਸ਼ਟਰੀ ਵਿਦਿਆਰਥੀਆਂ, ਹੁਨਰਮੰਦ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਲਈ ਯਾਤਰਾ ਪਾਬੰਦੀਆਂ ਹਟਾ ਦੇਵੇਗੀ। ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਸੈਟਿੰਗਾਂ ਵਿੱਚ ਵੀ ਬਦਲਾਅ ਕੀਤੇ ਜਾਣਗੇ, ਜਿਸ ਵਿੱਚ ਪੋਸਟ ਸਟੱਡੀ ਕੰਮ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਮਾਸਟਰਸ ਡਿਗਰੀ ਕਰਨ ਵਾਲਿਆਂ ਲਈ ਅਸਥਾਈ ਗ੍ਰੈਜੂਏਟ ਵੀਜ਼ਾ ਨੂੰ 2 ਤੋਂ 3 ਸਾਲ ਤੱਕ ਵਧਾਉਣਾ ਸ਼ਾਮਲ ਹੈ। ਸ਼੍ਰੀ ਮਾਂਟਾਜ ਨੇ ਕਿਹਾ ਕਿ ਉਹ ਉਮੀਦ ਕਰ ਰਹੇ ਹਨ ਕਿ ਕਰੀਬਨ 50,000 ਹੋਰ ਲੋਕ ਸਟੂਡੈਂਟ ਵੀਜ਼ਾ ਅਰਜ਼ੀਆਂ ਲਗਾਉਣਗੇ।
There's 160,000 who have already got a student visa who are offshore, and we would like to see them all back if we can. And then my expectation is there'll probably be about another 50,000 or so who will apply for a student visa now that they know they can come into the country.
New South Wales Coast ਦੇ ਕੰਜ਼ਰਵੇਸ਼ਨ ਸਮੂਹ ਬੁਸ਼ਵਾਇਰ ਤੋਂ ਪ੍ਰਭਾਵਿਤ ਜੰਗਲਾਂ ਵਿੱਚ ਦੇਸੀ ਲੌਗਿੰਗ ਨੂੰ ਤੁਰੰਤ ਖਤਮ ਕਰਨ ਲਈ ਮੰਗ ਕਰ ਰਹੇ ਹਨ। ਇੱਕ ਲੀਕ ਹੋਈ ਕੁਦਰਤੀ ਸਰੋਤ ਕਮਿਸ਼ਨ NRC ਦੀ ਰਿਪੋਰਟ, ਜੋ ਕਿ ਨਿਊ ਸਾਊਥ ਵੇਲਜ਼ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਸੀ, ਨੇ ਸਿਫਾਰਿਸ਼ ਕੀਤੀ ਹੈ ਕਿ ਨਰੂਮਾ, ਨੌਰਾ ਅਤੇ ਟਾਰੀ ਦੁਆਲੇ ਦੇ ਉੱਚ ਜੋਖਮ ਵਾਲੇ ਤੱਟ ਖੇਤਰਾਂ ਦੇ ਆਲੇ ਦੁਆਲੇ ਲੱਕੜ ਦੀ ਕਟਾਈ ਘੱਟੋ ਘੱਟ 3 ਸਾਲਾਂ ਲਈ ਮੁਅੱਤਲ ਕੀਤੀ ਜਾਵੇ। ਇਹ ਰਿਪੋਰਟ ਜੂਨ ਵਿੱਚ ਮੁਕੰਮਲ ਹੋ ਗਈ ਸੀ, ਪਰ ਸਰਕਾਰ ਵੱਲੋਂ ਇਸ ਨੂੰ ਗੁਪਤ ਰੱਖਿਆ ਗਿਆ ਹੈ। ਇਹ ਕਹਿੰਦੀ ਹੈ ਕਿ ਲੱਕੜ ਕੱਟਣ ਦੇ ਜੋਖਮਾਂ ਵਿੱਚ ਕਮਜ਼ੋਰ ਅਤੇ ਗੰਭੀਰ ਤੌਰ 'ਤੇ ਖਤਰੇ ਵਾਲੇ ਬਨਸਪਤੀ ਅਤੇ ਜੀਵ ਜੰਤੂਆਂ ਲਈ ਵਧਿਆ ਹੋਇਆ ਖਤਰਾ ਸ਼ਾਮਲ ਹੈ। ਫਰੈਂਡਸ ਆਫ ਫੋਰੈਸਟ ਤੋਂ ਨਿਕ ਹੌਪਕਿੰਸ ਦਾ ਕਹਿਣਾ ਹੈ ਕਿ ਨੇਟਿਵ ਲੌਗਿੰਗ ਨੂੰ ਹੁਣੇ ਬੰਦ ਕਰਨ ਦੀ ਲੋੜ ਹੈ।
Conservation groups, in fact all the statewide and national conservation groups, now united in their call for an end to native forest logging, because the timber industry doesn't need to actually go into our native forest to survive at all. It's 90% softwood plantations anyway. So yeah, we're calling for an end to native forest logging, a phasing out, you know, a structured exit from the industry that can be planned so nobody need lose a job.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਕ੍ਰਿਕਟ ਵਿੱਚ ਪੈਟ ਕਮਿੰਸ ਨੂੰ ਆਸਟ੍ਰੇਲੀਆ ਦੇ 47ਵਾਂ ਟੈਸਟ ਕਪਤਾਨ ਬਣਾਇਆ ਗਿਆ ਹੈ। ਸਾਬਕਾ ਕਪਤਾਨ ਸਟੀਵ ਸਮਿਥ ਉਹਨਾਂ ਦੇ ਡਿਪਟੀ ਹੋਣਗੇ। ਕਮਿੰਸ ਆਸਟ੍ਰੇਲੀਆ ਦੀ ਕਪਤਾਨੀ ਕਰਨ ਵਾਲੇ ਸਿਰਫ ਦੂਜੇ ਫਾਸਟ ਬੋਲਰ ਹੋਣਗੇ ਅਤੇ ਫੁੱਲ ਟਾਈਮ ਅਹੁਦਾ ਸੰਭਾਲਣ ਵਾਲੇ ਪਹਿਲੇ ਖਿਡਾਰੀ। ਡੈਪਟੀ ਦੇ ਤੌਰ 'ਤੇ ਨਿਯੁਕਤੀ ਤੋਂ ਬਾਅਦ ਸਮਿਥ ਦੀ 2018 ਦੇ ਕੇਪ ਟਾਊਨ ਬਾਲ ਟੈਂਪਰਿੰਗ ਸਕੈਂਡਲ ਤੋਂ ਬਾਅਦ ਲੀਡਰਸ਼ਿਪ ਭੂਮਿਕਾ ਵਿੱਚ ਵਾਪਸੀ ਹੋਵੇਗੀ। ਕਮਿੰਸ ਨੇ ਕਿਹਾ ਕਿ ਉਹ ਦ੍ਰਿੜ ਸਨ ਕਿ ਜੇ ਉਹਨਾਂ ਨੇ ਕਪਤਾਨੀ ਦੀ ਭੂਮਿਕਾ ਲਈ ਤਾਂ ਉਹ ਸਮਿਥ ਵਰਗੇ ਵਿਅਕਤੀ ਦਾ ਸਾਥ ਜ਼ਰੂਰ ਲੈਣਗੇ।
We're so well playing these days with not only the players we have around us but the staff. I feel like I've got quite a lot of experience to draw on that. I think a lot of the problems or potential issues around being a fast bowling captain, I'm sure we'll be able to work through. So, feeling overall excitement as opposed to being too nervous about what might happen.
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। 1 ਆਸਟ੍ਰੇਲੀਆਈ ਡਾਲਰ US ਦੇ 71 ਸੈਂਟ ਦੇ ਬਰਾਬਰ, ਭਾਰਤ ਦੇ 53.22 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 125.02 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 36 ਡਿਗਰੀ। ਐਡਲੇਡ ਧੁੱਪ ਰਹੇਗੀ, ਤਾਪਮਾਨ 24 ਡਿਗਰੀ। ਮੈਲਬਨ ਅਤੇ ਹੋਬਾਰਟ ਕੁਝ ਬਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 21 ਤੇ 18 ਡਿਗਰੀ। ਕੈਨਬਰਾ ਮੀਂਹ ਦੀ ਸੰਭਾਵਨਾ, ਤਾਪਮਾਨ 16 ਡਿਗਰੀ। ਸਿਡਨੀ ਅਤੇ ਬ੍ਰਿਸਬਨ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 20 ਤੇ 28 ਡਿਗਰੀ। ਕੇਨਸ ਵੀ ਮੀਂਹ ਪਵੇਗਾ, ਤਾਪਮਾਨ 32 ਡਿਗਰੀ। ਅਤੇ ਡਾਰਵਿਨ ਮੀਂਹ ਤੇ ਸੰਭਾਵੀ ਤੂਫਾਨ, ਤਾਪਮਾਨ 32 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।